मन निर्मल हुआ, मैल गई मन निर्मल हुआ। अमृत सरे तीर्थ नाए, मैल गई मन निर्मल हुआ। अमृत सरे तीर्थ नाए।
वो पुजारी उन्हें तो अभी फटे ला रहे, अगे लाए आ रामदास सरोवर नहाते सब तेरे पाप कमाते, आ शब्द जो जो असि कढ़ने उन्होंने अपने फटे बना ले जी। आस आया अमृतसर देखन सिखी हुण इन्नी अन्नी नहीं है, जो जो ज्ञान आएगा सिखी नूं जाग आएगी।
भई मैल गई मन निर्मल हुआ, अमृत सरे तीर्थ नाए। अंतरे तीर्थ ज्ञान है, अंतरे तीर्थ ज्ञान है। सते गोरे दिया बुझाए,
सानू ते ज्ञान लैण दिंदे ही नहीं। ओ ते कहंदी कि हुक्मनामा सुन लो, बाकी सारे नु पूजो मथा टेको, बस एको हुक्मनामा जेड़ा सुनाता पुजारी ना, बाकी सारे किसी ज्ञान लैण दी लोड़ नहीं है। एदा पाठ रखो, कई कई पाठ, खंड पाठ, जब भी सा कई जो तुरिया। महाराज कहंदे है
अंतरे तीरथ ज्ञान है, सतगुरे दिया बुझा।
उस अकाल पुरख ना बजाई ये चीज,
अंतरे तीरथ ज्ञान है, सते गुरे दिया बुझाए। मैल गई मन निर्मल हुआ, अमृत सरे तीर्थ नाए। सतगुरे सेविया सदा सुख,
इथों श्लोक शुरू हुंदा महले तीजे दा।
सतगुरे सेविया सदा सुख, सतगुर सेविया सदा सुख। जन्म मरण दुख जाए, चिंता मूले ना हो वही।
आज बहुत बड़ा काम जिन्हों सारे ब्यासी लोच दे भी मन च किदा वसे।
मारी कहने चिंती वाह जना आपे, तो बहुत चिंता ना कर।
चिंता मूले ना हो वही, आचिंत वसे मन आए।
फिर ज्ञान प्रचंड बुलाए, अजीब ज्ञान उस वेले आउंदा है। एथों बाद जदों अंदर वस जांदा है, अगली लाइन बाद च है, है पैदली लाइना नहीं लिखियां। जिदा जिदा अंदर हालत वर्तनी उदू जिन्नी चिकर अंदर रब वसदा नहीं अंदर हिरदे दे विच, उन चिकर उन ज्ञान नहीं आउंदा। और ज्ञान विलखण है बाहरले ज्ञान नाल, वो है गुरु ज्ञान प्रचंड बुलाया। ए ऐसा ज्ञान जपो मेरे मन मेरे, ऐसा ज्ञान जपावे कोई। ए ज्ञान एक ऐसी चीज है जिदे नाल फिर मन बद्धा जांदा, ज्ञान का बद्धा मन रहे बिन गुरबिन ज्ञान ना होए। ए बहुत उच्च चोटी दा ज्ञान है जिहड़ा कि हर भगत नूं बंदगी करदे करदे आपे उस ज्ञान चों फिर उठदा। देखो भाई ज्ञान की आई आंधी, सबे उडानी भरम की टाटी। ए ज्ञान ए नहीं भी बाणी दे मतलब समझ लिया, प्रोफेसरां नूं टीके लिख दिते। ज्ञान ए ज्ञान कोई अजीब चीज है जिहड़ा इथों बाद आउंदा है।
चिंता मूले ना हो वही, चिंत वसे मने आए। अंतरे तीर्थ ज्ञान है, सतगुरे दिया बुझा।
आहुन लगा अंदर होनी स्नान,
मैल गई मन निर्मल हुआ,
ਅੰਮ੍ਰਿਤ ਸਾਰੇ ਤੀਰਥੇ ਨਾਏ। ਉਸ ਵੇਲੇ ਫਿਰ ਇਹ ਸੱਜਣ ਮੇਲੇ ਸੱਜਣ ਓ ਸਤਿਗੁਰ ਸੱਜਣ ਮਿਲ ਗਿਆ ਅੰਦਰ ਫਿਰ ਸੱਜਣ ਮੇਲੇ ਇਹ ਸੱਜਣ ਸੱਚੇ ਸਭ ਦੇ ਸੁਭਾਏ ਕਾਰੀ ਹੀ ਪਰ ਚਾ ਪਾਇਆ ਕਾਰੀ ਹੀ ਪਰ ਚਾ ਪਾਇਆ ਜੋਤੀ ਜੋਤ ਮਿਲਾਏ
ਅੰਦਰ ਜੋਤ ਨਾ ਜੋਤ ਮਿਲ ਗਈ ਜਿੱਦਾਂ ਇੱਕ ਮੋਮਬੱਤੀ ਦੀ ਜੋਤ ਦੂਸਰੀ ਮੋਮਬੱਤੀ ਦੇ ਲਾਗੇ ਜਾਓ ਦੋਨੋਂ ਇਕੱਠੀਆਂ ਜੋਤ ਇਸ ਤਰ੍ਹਾਂ ਸਤਿਗੁਰੂ ਜੋਤ ਸਰੂਪੀ ਹੈ ਸਭ ਕੁਛ ਉਹ ਅੰਦਰ ਘਰ ਹੀ ਪਰਚਾ ਪਾਏ ਜਦੋਂ ਅੰਦਰ ਹੁੰਦਾ ਹੈ ਸਭ ਕੁਛ ਉਤਲੀਆਂ ਲਾਈਨਾਂ ਵਰਤ ਜਾਂਦੀਆਂ ਹੈ ਉਦੋਂ
ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾ
ਇਹ ਕਾਹਦੇ ਨਾਲ ਹੋਣਾ ਉਹ ਸਤਿਗੁਰੂ ਦਾ ਕਰੈਕਟਰ ਸਮਝ ਕੇ ਉਹਦੀ ਸੇਵਾ ਸਮਝ ਕੇ ਜਿਨ੍ਹਾਂ ਨੇ ਇਹ ਸੇਵਾ ਕਰ ਲਈ ਬਾਕੀ ਜੋ ਸਿੱਖੀ ਚ ਸਤਿਗੁਰ ਦੀ ਸੇਵਾ ਸਮਝ ਜਾਂਦੀ ਹੈ ਉਹ ਬਾਹਰ ਲਾ ਉਹਨਾਂ ਨਾਲ ਕੱਖ ਨੀ ਹੋਣਾ ਸ਼ਬਦ ਇੱਥੋਂ ਸ਼ੁਰੂ ਹੁੰਦਾ
ਸਤਿਗੁਰੇ ਸੇਵਿਆ ਸਦਾ ਸੁਖ ਜਨਮ ਮਰਨ ਦੁਖ ਜਾ
ਬਾਕੀ ਜੋ ਬਾਹਰ ਹੋ ਰਿਹਾ ਉਹ ਪਖੰਡ ਹੋ ਰਿਹਾ ਮਹਾਰਾਜ ਅੱਗੇ ਕੱਟਣ ਲੱਗੇ ਉਹਨੂੰ
ਪਾਖੰਡੇ ਜਮਕਾਲ ਨਾ ਛੋੜਈ ਲੈ ਜਾਸੀ ਪੱਤੇ ਗਵਾਏ
ਔਰ ਇਸ ਨਾਲ ਨੀ ਜਾਣਾ ਪੱਤ ਗਵਾ ਕੇ ਜਿੱਦਾਂ ਪੁਲਿਸ ਵਾਲੇ ਲਿਜਾਂਦੇ ਮੁਜਰਮ ਨੂੰ
ਪਾਖੰਡੇ ਜਮਕਾਲ ਨਾ ਛੋੜਈ ਲੈ ਜਾਸੀ ਪੱਤੇ ਗਵਾਏ ਨਾਨਕ ਨਾਮੇ ਰਤੇ ਸੇ ਉਬਰੇ ਨਾਨਕ ਨਾਮੇ ਰਤੇ ਸੇ ਉਬਰੇ
ਚਾਲ ਰੇ ਰੰਗਿਆ ਨਹੀਂ ਹੈ ਰੰਗਾ ਨੀਵੀਂ ਸਟੇਜ ਹੈ ਜਦੋਂ ਰੱਤੇ ਜਾਈਏ
ਨਾਨਕ ਨਾਮੇ ਰਤੇ ਸੇ ਉਬਰੇ ਸੱਚੇ ਸਿਉ ਲਿਵ ਲਾਏ ਸੱਚੇ ਸਿਉ ਲਿਵ ਲਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਾਰੇ ਤੀਰਥੇ ਨਾਏ ਨਾਨਕ ਨਾਮੇ ਰਤੇ ਸੇ ਉਬਰੇ ਸੱਚੇ ਸਿਉ ਲਿਵ ਲਾਏ ਕੇ ਨਾਮੇ ਰਤੇ ਸੇ ਉਬਰੇ ਨਾਮੇ ਰਤੇ ਸੇ ਉਬਰੇ ਨਮੋ ਹੋ
ਨਾਮ ਸਾਹਿਬ ਕੋ ਪ੍ਰਾਣ
ਅਧਰੀਆ ਨਮੋ ਹੋ
ਨਾਮ ਸਾਹਿਬ ਕੋ
ਪ੍ਰਾਣ ਅਧਰੀਆ
ਬਾਰ ਨੇ
ਬਲਹਾਰ ਨੇ ਲੱਖ ਵਰੀਆ ਬਾਰ ਨੇ ਬਲਹਾਰ ਨੇ ਲੱਖ ਵਰੀਆ ਨਮੋ ਹੋ ਨਾਮ
ਨਾਮ ਐਂਡ ਓਨਲੀ ਨਾਮ
ਨਮੋ ਹੋ ਨਾਮ
ਨਾਮ ਸਾਹਿਬ ਕੋ
ਪ੍ਰਾਣ ਅਧਰੀਆ ਬਾਰ ਨੇ ਬਲਹਾਰ ਨੇ ਲੱਖ ਵਰੀਆ ਨਮੋ ਹੋ ਨਾਮ ਜਿੰਨੀ ਨਾਮ ਧਿਆਇਆ ਕਹਿ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਫ਼ਜ਼ ਦਾ ਬੜਾ ਭੁਲੇਖਾ ਹੈ। ਜਿੰਨੇ ਵੀ ਇੰਟਲੈਕਚੁਅਲ ਟੀਕਾ ਲਿਖਣ ਵਾਲੇ ਨੇ, ਜਿਹੜੇ ਨਾਮ ਜਪਣ ਤੇ ਯਕੀਨ ਨਹੀਂ ਕਰਦੇ, ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ ਹੈ। ਔਰ ਸਾਰੀ ਬਾਣੀ ਹੀ ਇੱਕ ਥਾਂ ਫੋਕਸ ਹੁੰਦੀ ਹੈ, ਔਰ ਪਹਿਲੀ ਬਾਣੀ ਵੀ ਸਾਡੀ ਇਹੋ ਹੀ ਹੈ, ਜਪ। ਪਰਮੇਸ਼ਰ ਦੇ ਨਾਮ ਦੀ ਰੈਪੀਟੇਸ਼ਨ ਕਰੀ ਜਾਣੀ ਔਰ ਉਹਦੇ ਚ ਮਗਨ ਰਹਿਣਾ, ਇਹ ਹੈ ਭਗਤੀ ਸਾਡੀ। ਔਰ ਇੱਕ ਸ਼ਬਦ ਦੇ ਉੱਤੇ, ਪਰਮੇਸ਼ਰ ਦੇ ਨਾਮ ਦੇ ਉੱਤੇ ਉਹਨੂੰ ਜਪ ਜਪ ਕੇ ਸਭ ਚੀਜ਼ ਅੰਦਰ ਪਾਉਣੀ ਹੈ। ਸਾਰਾ ਗਿਆਨ ਇਸੇ ਤੇ ਕਨਵਰਜੈਂਟ ਹੈ। ਲੇਕਿਨ ਜਿੱਥੇ ਜਿੱਥੇ ਸ਼ਬਦ ਆ ਜਾਏ ਉੱਥੇ ਸਾਰੇ ਹੀ ਟੀਕਾ ਲਿਖਣ ਵਾਲੇ ਇੰਟੈਲੈਕਚੁਅਲ ਉਹ ਕਹਿੰਦੇ ਜੀ ਇਹ ਸਾਰੇ ਸ਼ਬਦ ਹੈ, ਇਹਨਾਂ ਸ਼ਬਦਾਂ ਤੋਂ ਬਗੈਰ ਜੱਗ ਪਾਗਲ ਹੋ ਗਿਆ। ਉਹ ਜੇ ਸਾਰੇ ਸ਼ਬਦ ਵੀ ਤੁਸੀਂ ਖੋਜ ਲਓਗੇ ਤੇ ਬਾਬਾ ਨਾਨਕ ਤੇ ਲਿਖਦਾ ਏਕ ਸ਼ਬਦ ਮੇਰੇ ਪ੍ਰਾਨੇ ਬਸਤ ਹੈ ਬਹੁੜ ਜਨਮ ਨਾਮ। ਔਰ ਜੇ ਸਾਰੇ ਸ਼ਬਦ ਹੈ ਤੇ ਬਾਬਾ ਨਾਨਕ ਸਾਰੇ ਸ਼ਬਦਾਂ ਨੂੰ ਕਿੱਦਾਂ ਲਿਖ ਸਕਦਾ? ਇੱਕੇ ਆਖ ਆਖ ਹੈ, ਸ਼ਬਦ ਪੱਖ ਹੈ, ਅਰਧ ਉਰਧ ਦਿਨ ਰਾਤ ਇਨਹੇਲ ਤੇ ਐਕਸਹੇਲ ਕਰਕੇ ਤੇ ਇੱਕੋ ਸ਼ਬਦ ਹੀ ਜਪਿਆ ਜਾ ਸਕਦਾ। ਇਸੇ ਕਰਕੇ ਜਪ ਬਾਣੀ ਚ ਇੱਕੋ ਵਾਰੀ ਸ਼ਬਦ ਦਾ ਨਾਂ ਆਇਆ ਔਰ ਉੱਥੇ ਦੱਦੇ ਨੂੰ ਔਂਕੜ ਹੈ, ਉਹ ਘੜੀਆ ਸ਼ਬਦ ਸੱਚੀ ਟਕਸਾਲ। ਉਹ ਸ਼ਬਦ ਹੈ ਪਰਮੇਸ਼ਰ ਦਾ ਨਾਮ ਕੇਵਲ ਗੁਰਮੰਤਰ ਜੋ ਸਾਨੂੰ ਦੀਖਿਆ ਚ ਮਿਲਦਾ ਹੈ, ਜਾਂ ਪਰਮੇਸ਼ਰ ਦੇ ਅਨੇਕ ਨਾਮ ਹੈ ਜਿੰਨੇ ਵੀ ਭਗਤ ਆਦਿ ਜੁਗਾਦ ਤੋਂ ਹੋਏ, ਸਭ ਨਾਂ ਪਰਮੇਸ਼ਰ ਦੇ ਨਾਮ ਦੇ ਉੱਤੇ ਭਗਤੀ ਕੀਤੀ, ਕਿਸੇ ਦੇਵਤੇ ਦੇ ਨਾਮ ਤੇ ਭਗਤੀ ਨਹੀਂ ਕੀਤੀ। ਇਹ ਸ਼ਬਦ ਰੱਬ ਦਾ ਸ਼ਬਦ ਹੈ ਔਰ ਇਹਦੇ ਦੱਦੇ ਨੂੰ ਔਂਕੜ ਹੋਏਗਾ। ਇਹ ਸ਼ਬਦ ਸਾਰੇ ਸ਼ਬਦ ਨਹੀਂ ਹੈ, ਸਾਰੇ ਸ਼ਬਦਾਂ ਚ ਗਿਆਨ ਕਲਾ ਹੈ, ਔਰ ਜਿਹੜਾ ਸ਼ਬਦ ਜਪਣ ਵਾਲਾ ਹੈ ਇਹਦੇ ਨਾਲ ਹੀ ਸਾਰੀ ਧਰਤੀ ਬਣਾਉਂਦਾ, ਸਭ ਕਾਇਨਾਤ ਉਹ ਬਣਾਉਂਦਾ ਹੈ ਇਸ ਸ਼ਬਦ ਨਾਲ, ਔਰ ਫਿਰ ਢਾਹ ਵੀ ਇਸੇ ਨਾਲ ਛੱਡਦਾ ਹੈ, ਫਿਰ ਮੁੜ ਕੇ ਇਹਦੇ ਨਾਲ ਬਣਾ ਦਿੰਦਾ। ਸ਼ਬਦੇ ਹੀ ਸਭ ਉਤਪਤ ਹੋਵੇ, ਸ਼ਬਦੇ ਦੇ ਨਾਲ ਹੀ ਸਭ ਕੁਛ ਬਣਾਉਂਦਾ ਹੈ। ਇਹ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲੱਖ ਦਰਿਆਓ। ਲੱਖ ਦਰਿਆਓ ਦਾ ਮਤਲਬ ਵੀ ਲੱਖ ਦਰਿਆ ਬਣਾ ਤੇ, ਲੱਖ ਦਰਿਆਓ ਈਡੀਅਮ ਹੈ, ਮੁਹਾਵਰਾ ਹੈ, ਲੱਖਾਂ ਹੀ ਦਰਿਆ ਕਾਇਨਾਤਾਂ ਬਣਾ ਤੀਆਂ। ਸ਼ਬਦ ਜਪਣ ਵਾਲਾ ਹੈ, ਇਹ ਚੁਆਖਰਾ ਸਾਡਾ ਗੁਰਮੰਤਰ ਹੈ ਜਾਂ ਪਰਮੇਸ਼ਰ ਦੇ ਨਾਮ ਜੋ ਅਨੇਕ ਆਏ ਹਨ ਸਾਡੇ ਗਿਆਨ ਚ ਉਹ ਨੇ। ਬਾਕੀ ਸਾਰੇ ਸ਼ਬਦ ਵੀ ਸ਼ਬਦ ਹੈ। ਬਾਬਾ ਮੈਂ ਕਿੱਥੋਂ ਜ਼ਾਹਰ ਹੁੰਦਾ ਹੈ? ਭਗਤਾਂ ਦੀ ਬਾਣੀ ਤੇ ਸਾਫ਼ ਹੀ ਪਤਾ ਲੱਗ ਜਾਂਦਾ ਹੈ, ਸ਼ਬਦ ਕਬੀਰ ਜੀਓ ਕਾ, ਸ਼ਬਦ ਉਹ ਹੈ ਗਿਆਨ ਦੇਣ ਵਾਲਾ। ਪਰ ਸਾਡੀ ਬਾਣੀ ਦੇ ਵਿੱਚ ਵੀ ਇੱਕ ਥਾਂ ਖਾਸ ਐਸਾ ਆ ਜਾਂਦਾ ਹੈ,
ਜਿੱਥੇ ਸ਼ਬਦ ਲਿਖ ਕੇ ਉਹਦੇ ਪਹਿਲਾਂ ਦੋ ਡੰਡੀਆਂ, ਉਹਦੇ ਬਾਅਦ ਦੋ ਡੰਡੀਆਂ, ਫਿਰ ਸ਼ਬਦ ਸ਼ੁਰੂ ਹੁੰਦਾ। ਉਹ ਹੈ ਮੈਂ ਬਾਬਾ ਮੈਂ ਕਰਮਹੀਣ ਕੁੜਿਆਰ, ਮਾਲੇ ਪਹਿਲੇ ਨਾ ਹੀ ਆਪਣੀ ਪੋਥੀ ਚ ਲਿਖ ਕੇ ਇਹਨਾਂ ਸਾਰਿਆਂ ਸ਼ਬਦਾਂ ਨੂੰ ਵੀ ਸ਼ਬਦ ਕਿਹਾ ਹੈ। ਬਾਬਾ ਮੈਂ ਕਰਮਹੀਣ ਕੁੜਿਆਰ, ਉੱਥੋਂ ਪਹਿਲਾਂ ਦੇਖੋ ਲੱਭਦਾ ਹੈ ਦੋ ਡੰਡੀਆਂ, ਉੱਥੋਂ ਪਹਿਲਾਂ ਸ਼ਬਦ, ਉੱਥੋਂ ਪਹਿਲਾਂ ਫਿਰ ਦੋ ਡੰਡੀਆਂ, ਤਾਂ ਕਿ ਇਹ ਵੀ ਸਾਰੇ ਸ਼ਬਦ ਨੇ। ਸ਼ਬਦ ਮਹੱਲੇ ਪੰਜਵੇਂ ਕਾ, ਕਬੀਰ ਜੀ ਕਾ ਸ਼ਬਦ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਇਸ ਤਰ੍ਹਾਂ ਸਾਰੇ ਸ਼ਬਦ ਹੈ, ਪਰ ਸਾਰੇ ਸ਼ਬਦ ਗਿਆਨ ਦੇਣਗੇ। ਜਿਹੜੀ ਸ਼ਬਦ ਦਾ ਆਹ ਜ਼ਿਕਰ ਕਰ ਰਿਹਾ ਮਹੱਲਾ ਤੀਜਾ, ਉਹ ਇੱਕ ਸ਼ਬਦ ਜਪਣ ਵਾਲਾ ਹੈ। ਬਿਨ ਸ਼ਬਦ ਸਭ ਜਗ ਬੌਰਾਨਾ, ਬਿਰਥਾ ਜਨ ਮੰਗਵਾਇਆ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦਾ ਕਿੰਨਾ ਕੁ ਪਾਠ ਹੋ ਰਿਹਾ ਹੈ, ਕਿੰਨਾ ਕੁ ਉਹਦਾ ਨਿਤਨੇਮ ਬਣਾਇਆ ਜਾ ਰਿਹਾ ਉਸ ਬਾਣੀ ਦਾ, ਕਿੰਨਾ ਕਿ ਇਹਨੂੰ ਗਾਈ ਜਾ ਰਹੀ ਹੈ। ਪਰ ਕੀ ਉਹਨਾਂ ਦਾ ਸਾਰਿਆਂ ਦਾ ਜਨਮ ਸਫਲ ਹੈ? ਨਹੀਂ, ਜਿੰਚ ਕਰੋ ਇੱਕ ਸ਼ਬਦ ਨੂੰ ਜਪਣਗੇ ਨਹੀਂ। ਇਸ ਕਰਕੇ ਗਿਆਨ ਕਹਿੰਦਾ ਹੈ ਵੀ ਸ਼ਬਦ ਜਪਣ ਵਾਲਾ ਹੈ, ਬਾਕੀਆਂ ਚ ਗਿਆਨ ਦੇਣ ਆਹ ਸ਼ਬਦ ਹੈ। ਅਸੀਂ ਹੁਣ ਸ਼ਬਦ ਹੀ ਪੜ੍ਹ ਰਹੇ ਹਾਂ, ਪਰ ਉਹਦੇ ਵਿੱਚ ਹੀ ਇੱਕ ਸ਼ਬਦ ਵੱਲ ਇਸ਼ਾਰਾ ਹੋਏਗਾ ਵੀ ਉਹ ਸ਼ਬਦ ਜਪਣ ਵਾਲਾ ਹੈ। ਬਿਨ ਸ਼ਬਦ ਸਭ ਜਗ ਬੌਰਾਨਾ, ਬਿਰਥਾ ਜਨ ਮੰਗਵਾਇਆ। ਬਾਣੀ ਚ ਅੰਮ੍ਰਿਤ ਕਲਾ ਨਹੀਂ ਹੈ, ਅਸੀਂ ਡੰਕੇ ਦੀ ਚੋਟ ਨਾ ਕਹਿੰਦੇ ਹਾਂ। ਜਿਹੜੇ ਲਿਖ ਗਏ ਨੇ ਵੱਡੇ ਵੱਡੇ ਮਹਾਰਥੀ ਸਾਡੇ, ਬਿਲਕੁਲ ਗਲਤ ਹੈ। ਬਾਣੀ ਚ ਗਿਆਨ ਕਲਾ ਹੈ। ਜੈਸੀ ਵੀ ਆਵੇ ਖਸਮੇ ਕਿ ਬਾਣੀ ਤੈ ਸਾਡਾ ਕਰੀ ਗਿਆਨ ਵੀ ਲਾ ਲੋ, ਇਹ ਸਾਰਾ ਗਿਆਨ ਹੈ। ਲੋਕ ਕਹੇ ਜੇ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਲੇਕਿਨ ਜਿਹੜਾ ਜਿਹਦੇ ਚੋਂ ਅੰਮ੍ਰਿਤ ਨਿਕਲਣਾ ਹੈ ਉਹ ਇੱਕ ਸ਼ਬਦ ਜਪਣ ਵਾਲੇ ਚੋਂ ਨਿਕਲਣਾ ਹੈ। ਮਹੱਲੇ ਤੀਜੇ ਨੇ ਅੱਗੇ ਸਰਟੀਫਾਈ ਕਰ ਦਿੱਤਾ ਵੀ ਉਹ ਇੱਕੋ ਸ਼ਬਦ ਹੈ।
ਅੰਮ੍ਰਿਤ ਇੱਕੋ ਸ਼ਬਦ ਹੈ,
ਪਰ ਇਹ ਗੁਰਮੁਖ ਸਿਸਟਮ ਚ ਆਣ ਕੇ ਪਾਇਆ ਜਾਂਦਾ ਹੈ। ਗੁਰਮੁਖੇ ਹੋਏਗਾ, ਗੁਰਮੁਖੇ ਦਾ ਮਤਲਬ ਹੈ ਗੁਰਮੁਖ ਸਿਸਟਮ ਚ ਆਉਣਾ।
ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖੇ ਪਾਇਆ।
ਪੰਨਾ 644 ਤੋਂ ਅਸੀਂ ਮਹੱਲੇ ਤੀਜੇ ਦਾ ਗਿਆਨ ਚੱਕਦੇ ਹਾਂ। ਪੰਨਾ 644 ਟੌਪ ਦੇ ਉੱਤੇ ਮਹੱਲਾ ਤੀਜਾ ਗੱਜ ਰਿਹਾ ਹੈ।
ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ।
ਘਰ ਦੇ ਵਿੱਚ ਹੀ ਇਸ ਜਿਸਮ ਦੇ ਵਿੱਚ ਹੀ ਅੰਮ੍ਰਿਤ ਭਰਿਆ ਪਿਆ ਹੈ, ਪਰ ਮਨਮੁਖ ਜਿਹੜੇ ਜਾਂ ਆਪਣੀ ਲੀਹਾਂ ਤੋੜਨ ਵਾਲੇ ਆ, ਉਹ ਖੰਡੇ ਬਾਟੇ ਦੀ ਪੌਲ ਨੂੰ ਅੰਮ੍ਰਿਤ ਛਕਣਾ ਕਹਿ ਦਿੰਦੇ। ਕਿੱਡੀ ਮਿਸਲੀਡਿੰਗ ਹੈ, ਸੰਗਤ ਨਾਲ ਕਿੱਡਾ ਧੋਖਾ ਹੈ। ਉਹ ਪਾਣੀ ਹੈ, ਦੀਖਿਆ ਹੈ, ਰਸਮ ਹੈ, ਇਹ ਸੰਗਤ ਨਾਲ ਸਰੀਰ ਧੋਖਾ ਜੋ ਹੋ ਰਿਹਾ, ਇਹਨੂੰ ਅੰਮ੍ਰਿਤ ਪ੍ਰਚਾਰ, ਅੰਮ੍ਰਿਤ ਸੰਚਾਰ, ਅੰਮ੍ਰਿਤ ਛਕਣਾ ਕਿਹਾ, ਇਹਨਾਂ ਨੂੰ ਲੇਖਾ ਦੇਣਾ ਪਏਗਾ ਜੋ ਬਾਣੀ ਦੇ ਹਿਸਾਬ ਦੇ ਨਾਲ ਇਹ ਗਲਤ ਪ੍ਰਚਾਰ ਕਰ ਰਹੇ ਨੇ। ਉਹ ਦੀਖਿਆ ਹੈ, ਲੇਕਿਨ ਜਿਹੜਾ ਅੰਮ੍ਰਿਤ ਹੈ ਬਾਣੀ ਦਾ, ਉਹ ਅੰਮ੍ਰਿਤ ਹੀ ਹੈ। ਉਹ ਹੈ
ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ।
ਅੰਦਰ ਹੀ ਅੰਮ੍ਰਿਤ ਹੈ, ਅੰਤਰ ਖਹੂਟਾ ਖੂਹ, ਖਹੂਟਾ ਖੂਹ, ਅੰਤਰ ਏ ਖਹੂਟਾ, ਅੰਮ੍ਰਿਤ ਭਰਿਆ ਉਹਨੂੰ ਕਿੱਦਾਂ ਕੱਢ ਕੇ ਪੀਏ? ਸ਼ਬਦੇ ਕਾਢ ਪੀਵੇ ਪਨਹਾਰੀ, ਸ਼ਬਦ ਦੇ ਜਪ ਨਾਲ, ਅਰਧ ਅਰਧ ਦੇ ਅਭਿਆਸ ਨਾਲ ਇਹ ਅੰਮ੍ਰਿਤ ਪੀਤਾ ਜਾਂਦਾ ਹੈ ਅੰਦਰੋਂ ਕੱਢ ਕੇ। ਉਚਰੋ ਰਾਮ ਨਾਮ ਲੱਖ ਵਾਰੀ, ਅੰਮ੍ਰਿਤ ਰਸ ਪੀਵੋ ਪ੍ਰਪਿਆਰੀ। ਇਹ ਇਸ ਸ਼ਬਦ ਦੇ ਜਪਣ ਵਾਲੇ ਚ ਹੀ ਰਸ ਨਿਕਲੇਗਾ, ਬਾਣੀ ਚੋਂ ਗਿਆਨ ਨਿਕਲੇਗਾ। ਇਸ ਕਰਕੇ ਜੋ ਬਾਣੀ ਗਿਆਨ ਦਿੰਦੀ ਹੈ ਉਹ ਇਹ ਦੇ ਰਹੀ ਹੈ।
ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ,
ਜਿਹੜਾ ਮਿਰਗ ਹਰਨ ਹੁੰਦਾ ਹੈ, ਇਹ ਖਾਸ ਹਰਨ ਹੁੰਦਾ, ਉਹਦੀ ਨਾਭੀ ਚ ਧੁਨੀ ਦੇ ਵਿਚ ਥੱਲੇ ਕਸਤੂਰੀ ਦੀ ਪੋਟਲੀ ਬੱਧੀ ਪਈ ਹੁੰਦੀ ਹੈ, ਜਿਹਨੂੰ ਮਾਰ ਕੇ ਤੇ ਉਥੋਂ ਕਸਤੂਰੀ ਬਣਾਉਂਦੇ ਨੇ। ਉਹ ਕਸਤੂਰੀ ਵਾਲਾ ਹਿਰਨ, ਉਹਨੂੰ ਇੰਨੀ ਖੁਸ਼ਬੂ ਆਉਂਦੀ ਹੈ, ਉਹ ਝਾੜੀਆਂ ਚ ਬੂਥੇ ਦਿੰਦਾ ਫਿਰਦਾ ਹੈ। ਬਾਣੀ ਲਿਖ ਰਹੀ ਹੈ, ਕਿਸੇ ਕਦੀ ਝਾੜੀ ਚ ਬੂਥੇ ਦਿੰਦਾ ਵੀ ਖੁਸ਼ਬੂ ਕਿੱਥੋਂ ਆ ਰਹੀ ਹੈ, ਪਰ ਉਹਦੇ ਅੰਦਰ ਹੀ ਉਹ ਕਸਤੂਰੀ ਹੁੰਦੀ, ਉਹਦੇ ਉਹ ਨਾਭੀ ਉਹਦੇ ਧੁਨੀ ਦੇ ਵਿਚ ਉਥੇ ਕਸਤੂਰੀ ਦੀ ਪੋਟਲੀ ਹੁੰਦੀ, ਉਹਦੀ ਖੁਸ਼ਬੂ ਹੁੰਦੀ, ਪਰ ਮਿਰਗ ਨਹੀਂ ਜਾਣਦਾ ਤੇ ਉਹ ਭਾਜਾ ਫਿਰਦਾ ਆਲੇ ਦੁਆਲੇ। ਮੈਂ ਇਸ ਤਰ੍ਹਾਂ ਇਨਸਾਨ ਦੇ ਅੰਦਰ ਹੀ ਅੰਮ੍ਰਿਤ ਹੈ, ਪਰ ਉਹ
ਜਿਉਂ ਕਸਤੂਰੀ ਮਿਰਗ ਨਾ ਜਾਣੈ ਪਰਮ ਦਾ ਪਰਮੇ ਭੁਲਾਇਆ।
ਹਰ ਹਰ ਜੀਵ ਦੇ ਅੰਦਰ ਅੰਮ੍ਰਿਤ ਹੈ, ਪਰ ਸਾਨੂੰ ਬਾਹਰ ਅੰਮ੍ਰਿਤ ਛਕਾ ਦਿੰਦੇ ਨੇ, ਇਹ ਹੈ ਭਰਮਾਂ ਚ ਪਾਉਣਾ।
ਜਿਉਂ ਕਸਤੂਰੀ ਮਿਰਗ ਨਾ ਜਾਣੈ ਪਰਮ ਦਾ ਪਰਮੇ ਭੁਲਾਇਆ। ਅੰਮ੍ਰਿਤ ਜੇ ਬਿਖ ਸੰਗ ਰਹਿ,
ਅੰਦਰ ਹੀ ਅੰਮ੍ਰਿਤ ਹੈ ਪਰ ਉਹਨੇ ਨਹੀਂ ਪੀਣਾ। ਜਿਉਂ ਥਣ ਚਿੰਬੜ ਚਚੜੀ ਲਹੂ ਪੀਵੇ ਦੁੱਧ ਨਾ ਖਾਏ, ਜਿੱਦਾਂ ਥਣ ਦੇ ਨਾਲ ਇੱਕ ਚਿਚੜੀ ਲੱਗੀ ਹੁੰਦੀ ਹੈ, ਉਹਦਾ ਲਹੂ ਪੀਊਗੀ ਪਰ ਥਣ ਚੋਂ ਦੁੱਧ ਕਦੇ ਨਾ ਪੀਊਗੀ। ਇਸ ਤਰ੍ਹਾਂ ਇਨਸਾਨ ਦੇ ਅੰਦਰ ਹੀ ਅੰਮ੍ਰਿਤ ਹੈ, ਪਰ ਉਹ ਸਦਾ ਹੀ ਇਹਨੂੰ ਤਜ ਕੇ ਤੇ ਬਿਖ ਦੇ ਨਾਲ ਰੱਜਿਆ ਰਹਿੰਦਾ ਹੈ।
ਅੰਮ੍ਰਿਤ ਤਜੇ ਬਿਖ ਸੰਗ ਰਹਿ,
ਇਹ ਕਿਸੇ ਦਾ ਕਸੂਰ ਨਹੀਂ, ਕਿਹਦਾ ਹੈ, ਕੀ ਹੋਇਆ ਹੈ,
ਕਰਤੇ ਆਪੇ ਖੁਆਇਆ।
ਉਹਨਾਂ ਨੂੰ ਆਪੇ ਪੌਂਚੜੀ ਚ ਪਾਤਾ, ਖਵਾਉਣਾ ਕਹਿੰਦੇ ਪੁਆਟਣੀ ਦੇਤੀ ਹੈ।
ਅੰਮ੍ਰਿਤ ਤਜੇ ਬਿਖ ਸੰਗ ਰਹਿ।
ਪੰਨਾ 644 ਦਾ ਗਿਆਨ ਚੱਲ ਰਿਹਾ ਮਹਲੇ ਤੀਜੇ ਦਾ ਟੋਪ ਤੋਂ।
ਅੰਮ੍ਰਿਤ ਤਜੇ ਬਿਖ ਸੰਗ ਰਹਿ, ਕਰਤੇ ਆਪੇ ਖੁਆਇਆ।
ਕਿਸੇ ਵਿਰਲਿਆਂ ਨੂੰ ਸੋਝੀ ਪਊ ਵੀ ਬਾਹਰ ਇਹ ਅੰਮ੍ਰਿਤ ਛਕਣਾ ਨਹੀਂ ਹੈ, ਇਹ ਰਸਮ ਹੈ, ਦੇਖਿਆ ਹੈ, ਫੰਡੇ ਵਾਟੇ ਦੀ ਪੌਲ ਹੈ, ਇਹਨੂੰ ਅੰਮ੍ਰਿਤ ਕਹਿਣਾ ਜੁਰਮ ਹੈ ਇਸ ਗਿਆਨ ਦੇ ਹਿਸਾਬ ਦੇ ਨਾਲ, ਉਹਨਾਂ ਨੂੰ ਲੇਖਾ ਦੇਣਾ ਪਏਗਾ। ਇਸ ਕਰਕੇ ਅੰਮ੍ਰਿਤ ਵਿਰਲੇ ਨੂੰ ਸੋਝੀ ਪੈਂਦੀ ਹੈ ਵੀ ਜਿਹੜਾ ਬਾਣੀ ਦਾ ਅੰਮ੍ਰਿਤ ਹੈ ਉਹ ਅੰਦਰ ਹੈ।
ਗੁਰਮੁਖ ਵਿਰਲੇ ਸੋਝੀ ਪਈ,
ਉਹਨਾਂ ਨੇ ਫਿਰ ਬਾਹਰ ਨੀ ਲੱਭਿਆ,
ਤੇਨਾ ਅੰਦਰ ਬ੍ਰਹਮ ਲੇਖਾ।
ਉਹ ਸ਼ਬਦ ਸ਼ੁਰੂ ਤੋਂ ਫਿਰ ਲਈਏ ਮਹਲੇ ਤੀਜੇ ਦਾ ਗਿਆਨ।
ਕਰ ਹੀ ਮੈਂ ਅੰਮ੍ਰਿਤ ਭਰ ਪੂਰਣ ਹੈ,
ਔਰ ਇਹ ਥੋੜਾ ਨਹੀਂ ਹੈ, ਭਰਿਆ ਪਿਆ ਲਵਾ ਲਵ।
ਕਰ ਹੀ ਮੈਂ ਅੰਮ੍ਰਿਤ ਭਰ ਪੂਰ ਹੈ, ਮਨ ਮੁਖਾਂ ਸਾਧਨਾ ਪਾਇਆ।
ਇਹ ਤਲਾਅ ਦੇ ਪਾਣੀ ਨੂੰ ਅੰਮ੍ਰਿਤਸਰ ਸਰੋਵਰ ਕਹਿ ਦੇਣ। ਅੰਮ੍ਰਿਤ ਦਾ ਨਾਂ ਐਸਾ ਗਲਤ ਟਵੀਟ ਕੀਤਾ ਜਾਂਦਾ ਹੈ ਕਿ ਅੰਮ੍ਰਿਤਸਰ ਉਹਦੇ ਅੰਦਰ ਹੈ, ਭਰਪੂਰ ਪਿਆ, ਪਰ ਜਿਹੜੇ ਦੂਸਰੇ ਲੋਕ ਹੈ ਉਹਨਾਂ ਨਾਲ ਸਾਰੇ ਮਨਮੁੱਖਾਂ ਨੇ ਉਹ ਕਹਿਣਾ ਜੀ ਆਹ ਅੰਮ੍ਰਿਤਸਰ। ਇਸੇ ਕਰਕੇ ਬਹੁਤ ਵੱਡਾ ਭਾਰਾ ਸਿੱਖੀ ਸੰਗਤ ਨਾਲ ਧੋਖਾ ਹੋ ਰਿਹਾ ਹੈ। ਇਹੋ ਜਿਹੇ ਅੰਮ੍ਰਿਤਸਰ ਨੂੰ, ਤਲਾਅ ਨੂੰ, ਪਾਣੀ ਨੂੰ, ਇਹ ਪਾਣੀਆਂ ਦੀ ਪੂਜਾ, ਪਾਣੀਆਂ ਨੂੰ ਅੰਮ੍ਰਿਤ ਕਹਿ ਦੇਣਾ। ਮੈਂ ਆਪਣੀ ਹੱਡ ਬੀਤੀ ਦੱਸਦਾ, ਇਸ ਵੇਲੇ ਬਹੁਤ ਵੱਡਾ ਘੱਲੂ ਘਰ ਆਏ ਪੰਜਾਬ ਚ ਹੋ ਰਿਹਾ ਸੀ। ਉਸ ਵੇਲੇ ਮੈਂ ਗਿਆ ਉਥੇ ਜਾ ਕੇ, ਉਸ ਜਥੇ ਦਾ ਉਥੇ ਕਬਜ਼ਾ ਸੀ। ਮੈਂ ਦੇਖਿਆ ਭਈ ਉਥੇ ਬੋਰਡ ਲੱਗੇ ਹੈ ਵੀ ਜੀ ਜਿਹੜੀ ਬਹਿੰਗੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਵੇਰੇ, ਉਹਨੂੰ ਜੂਠੇ ਹੱਥ ਨਾ ਲਾਏ ਜਾਣ। ਜੇ ਅੰਮ੍ਰਿਤ ਦਾ ਚੋਲਾ ਲੈਂਦੇ ਹੋ ਤੇ ਫਿਰ ਸੁੱਚਾ ਕਰਕੇ ਫਿਰ ਤੁਸੀਂ ਬਹਿੰਗੀ ਨੂੰ ਹੱਥ ਲਾ ਸਕਦੇ ਹੋ, ਔਰ ਅੰਮ੍ਰਿਤ ਨੂੰ ਐ ਕਰਕੇ ਚੋਲਾ ਲਾਓ, ਐ ਪਿੱਛਾ ਨੂੰ ਸੁੱਟੋ, ਇਹ ਸਾਰਾ ਅੰਮ੍ਰਿਤ ਹੈ। ਅੰਮ੍ਰਿਤਸਰ ਦਾ ਸਰੋਵਰ ਦਾ ਜਿਹੜਾ ਤਲਾਅ ਦਾ ਪਾਣੀ ਆ ਉਹਦੇ ਫੱਟੇ ਹਾਲੀ ਤੱਕ ਦੁਨੀਆਂ ਇਹੋ ਚੀਜ਼ ਕਰੀ ਆ ਰਹੀ ਹੈ। ਪਰ ਮਹਾਰਾਜ ਕਹਿੰਦੇ ਹੈ ਵੀ ਇਹ ਜਿਹੜਾ ਅੰਮ੍ਰਿਤ ਹੈ ਇਹ
ਕਰ ਹੀ ਮੈਂ ਅੰਮ੍ਰਿਤ ਭਰ ਪੂਰ ਹੈ,
ਕਿਉਂਕਿ ਬਾਹਰਲਾ ਸੌਖਾ ਮਿਲ ਜਾਣਾ,
ਮਹਲਾ ਚੜ ਤੁਹਾਨੂੰ ਅੰਮ੍ਰਿਤਸਰ ਸਰੋਵਰ ਜੀ ਸਾਰਾ ਸੌਖਾ ਮਿਲ ਜਾਣਾ। ਪਰ ਉਹ ਮਹਾਰਾਜ ਲਿਖਦੇ
ਘਰ ਹੀ ਮੈਂ ਅੰਮ੍ਰਿਤ ਭਰ ਦੂਰ ਹੈ,
ਇਹ ਉਸ ਮਹੱਲੇ ਦੀ ਬਾਣੀ ਹੈ ਜਦੋਂ ਅੰਮ੍ਰਿਤਸਰ ਦਾ ਨਾਮੋ ਨਿਸ਼ਾਨ ਨਹੀਂ ਸੀ, ਮਹੱਲਾ ਤੀਜੇ ਦਾ।
ਘਰ ਹੀ ਮੈਂ ਅੰਮ੍ਰਿਤ ਭਰ ਦੂਰ ਹੈ, ਮਨ ਸਾਧ ਨ ਜੂ ਕਸਤੂਰੀ ਮਿਰਗ ਨ ਜਾਣ, ਇਹ ਪਰਮ ਦਾ ਪਰਮੇ ਭੁਲ ਅੰਮ੍ਰਿਤ ਤਜੇ ਬੇਖ ਸੰਗ ਰਹਿ
ਮਹੱਲੇ ਤੀਜੇ ਵੇਲੇ ਆਮ ਸਿੱਖਾਂ ਨੂੰ ਇਹ ਸੋਝੀ ਸੀ ਕਿ ਬਾਹਰ ਕੋਈ ਤੜਾ ਤਲਾ ਨੀ, ਕੋਈ ਬਾਹਰ ਨਹੀਂ,
ਉਹਨਾਂ ਤੇਨਾ ਅੰਦਰੇ ਬ੍ਰਹਮ ਦੇਖਿਆ, ਤਨ ਮਨ ਸੀਤਲ ਹੋਇਆ,
ਲਓ ਜੀਭ ਵਿੱਚ ਵੀ ਸਵਾਦ ਆ ਗਿਆ ਨਾਮ ਦੇ
ਰਸਨਾ ਹਰੇ ਸਾਧਿਆ,
ਰਾਰੇ ਦੀ ਸਿਆਰੀ ਬੁਲਾਓ ਤਾਂ ਠੀਕ ਬੈਠੇਗਾ।
ਮਨ ਤਨ ਮਨ ਸੀਤਲ ਹੋਇਆ, ਰਸਨਾ ਹਰੇ ਸਾਧਿਆ,
ਉਹ ਜਿਹੜਾ ਸ਼ਬਦ ਜਪ ਜਪ ਕੇ ਅੰਮ੍ਰਿਤ ਨਿਕਲਿਆ ਉਹਦੇ ਨਾਲ ਕੀ ਹੋ ਗਿਆ,
ਆ ਨਾਂ ਉੱਗਣ ਲੱਗਾ ਅੰਦਰ। ਨਾਮ ਇੱਕ ਸਟੇਜ ਵੀ ਹੈ, ਨਾਮ ਫਲ ਵੀ ਹੈ, ਨਾਮ ਜਪਣ ਵਾਲੇ ਨੂੰ ਵੀ ਸ਼ਬਦ ਨੂੰ ਨਾਮ ਕਿਹਾ। ਨਾਮ ਇੱਕ ਐਡੀ ਵੱਡੀ ਸਪਿਰਚੁਅਲ ਸਟੇਜ ਹੈ ਜਿੱਥੇ ਜਾ ਕੇ ਸਤਿਗੁਰੂ ਭੇਟਿਆ ਜਾਂਦਾ, ਉੱਥੇ ਦ੍ਰਿੜ ਹੁੰਦਾ ਨਾਮ। ਬਾਕੀ ਨਾਮ ਜਪਣ ਨੂੰ ਵੀ ਕਿਹਾ ਹੈ, ਪਰ ਇੱਥੇ ਨਾਮ ਦੀ ਸਟੇਜ ਹੈ ਕਿੱਡੀ ਉੱਚੀ।
ਸਭ ਦੇ ਹੀ ਨਾਮ
ਸਭ ਦੇ ਜਿਉਂ ਜਿਉਂ ਸ਼ਬਦ ਦੀ ਕਮਾਈ ਕਰਾਂਗੇ ਅਸੀਂ ਗੁਰਮੰਤਰ ਦੀ, ਇਹਦੇ ਨਾਲ ਅੰਦਰੋਂ ਉੱਗੇਗਾ। ਉਪਜੇ ਕਹਿੰਦੇ ਉੱਗਣ ਨੂੰ।
ਸਭ ਦੇ ਹੀ ਨਾਮ ਤੇ ਸਭ ਦੇ ਹੀ ਨਾਮ ਸਭ ਦੇ
ਮੇਲੇ ਮਿਲਾਇਆ ਕਿਉਂ, ਉਹ ਮੇਲੇਗਾ ਤੇਰੇ ਚ ਨੀ ਕੋਈ ਹਿੰਮਤ, ਇੱਥੇ ਹਉਮੈ ਟੁੱਟੀ ਹੈ ਸ਼ਬਦ ਦੀ।
ਖਬ ਦੇ ਹੀ ਨਾਮ ਸਭ ਦੇ ਮੇਲੇ ਮੇਲਾ,
ਐਸ ਜਪਣ ਵਾਲੇ ਗੁਰਮੰਤਰ ਤੋਂ ਬਗੈਰ ਬਿਨ ਸਭ ਦੇ
ਸਭ ਜਗ ਬਾਰਾ, ਸਭ ਦੇ ਸਭ ਜਗ ਬਾਰਾ ਬਿਰਥਾ ਜਨਮ।
ਬਾਣੀ ਦੇ ਸ਼ਬਦ ਜਿੰਨੇ ਮਰਜ਼ੀ ਪੰਜ ਸਾਰੀ ਰਾਤ ਕੀ ਚਾਰ ਯੁੱਗ ਗਾਉਂਦੇ ਰਹੋ ਤੁਸੀਂ ਬਾਣੀ ਨੂੰ, ਜੇ ਸ਼ਬਦ ਜਪਣ ਵਾਲੇ ਨੂੰ ਨੀ ਫੜਦੇ, ਬਾਕੀ ਸਾਰੀ ਬਾਣੀ ਦੀ ਗਾਈ ਚਲੋ ਸਾਰੀ ਸਾਰੀ ਰਾਤ, ਬਾਣੀ ਦੀ ਪਾਠ ਕਰੀ ਚਲੋ, ਸਭ ਕੁਛ ਫਰਜ਼। ਕਹਿੰਦੇ ਨਹੀਂ,
ਬਿਨ ਸਭ ਦੇ ਸਭ ਜਗ ਬਾਰਾ, ਬਿਨ ਸਭ ਦੇ ਸਭ ਜਗ ਔਖੋ
ਕਰੀਏ ਕਿ ਐਸੇ ਅਸੀਂ ਭੁਲੇਖੇ ਪਾਏ ਹੈ
ਇਹਨਾਂ ਮਹਾਰਥੀਆਂ ਨਾਲ ਸਾਡਿਆਂ ਨਾਲ ਕਿਤਾਬਾਂ ਲਿਖ ਲਿਖ ਕੇ
ਜੀ, ਇਹ ਸਾਰੇ ਬਿਨ ਸਭ ਦੇ ਸਭ ਜਗ, ਇਹਨਾਂ ਸ਼ਬਦਾਂ ਤੋਂ ਬਗੈਰ, ਬਾਣੀ ਦੇ ਸ਼ਬਦਾਂ ਤੋਂ ਬਗੈਰ ਸਾਰੀ ਦੁਨੀਆਂ ਪਾਗਲ ਹੋਈ। ਆਓ ਗੁਰਦੁਆਰੇ, ਆਓ ਸ਼ਬਦ ਸੁਣੋ, ਉਹ ਸਾਰੇ ਸ਼ਬਦਾਂ ਲਈ ਇਸ਼ਾਰਾ ਹੈ।
ਬਿਨ ਸਭ ਦੇ ਸਭ ਜਗ ਬਾਰਾ, ਬਿਨ ਸਭ ਦੇ ਸਭ ਜਗ ਬਾਰਾ ਦੇਰਥਾ ਜਨਮ ਗਵਾਇਆ।
ਸ਼ਲੋਕ ਦਾ ਤੋੜਾ ਦਿੰਦੇ ਹੋਏ ਅਖੀਰਲੀ ਤੇ ਮੋਹਰ ਲਾ ਦਿੰਦੇ ਆ ਵੀ ਇਹ ਸਾਰੇ ਸ਼ਬਦ ਨਹੀਂ ਹੈ। ਉਹ ਕੀ ਹੈ,
अमृत एक शब्द है, अमृत एक शब्द है, नानक गुरमुखे पर ही मैं अमृत भरपूर है, मन मुख साधना पाया।
अंदरों अमृत लभदा क्यों नहीं, क्योंकि असी जो लड़ी फड़ी आ रहे हां महल्ले पहले दे ज्ञान दी, भाई उड़े न हंस न कंध छीजै, मीन की चपल सिउं जुगते मन राखी है। ये जड़ा मन तेरा बाहर जांदा उड़ उड़ के, ए अंदर अमृत नहीं फड़ सकदा, इंच करे घर च टिके ना बैठे, ए मीन की चपल सिउं कोई जुगत कार मन राखी है, ए उड़ के बाहर ना जाए। जे ते मन इस शरीर दे अंदर इस अमृत फल नू खांदा रहा ता ते बचा रहा, जे इस शरीर तो निकल के बाहर होर रस कसां च गया, बाहरली मुख ओदी बिरती होई, बाहर जांदा रहा, अंदर ना अपने मगन होके शब्द च अमृत फड़िया, तो साडी काया तरवर है, एक दरख्त है तरवर काया, ए भी महले पहले दा ज्ञान है। तरवर ए काया पंख है मन, एदे उत्ती टहनी ते साडा मन बैठा है, एक परिंदे आंगू एक दरख्त दी टहनी ते जिदा परिंदा बैठा है, अगर ते उस दरख्त दा फल खांदा रहे ते उह बचिया, उड के बाहर गया नहीं ते फाई फसिया नहीं। तो तरवरी तरवर काया पंख है मन, तरवरे पंखी पंच, ये ते तरवरे इस दरख्त दे अंदर ही रवे ता ते उह पंच है, पंच परवान पंच प्रधान पंचे पावे दरगे मान, तो तरवरे पंखी पंच मन, ते तरवरे पंखी पंच, ते तरवर काया पंख मन, तरवरे पंखी पंच, और बाहर ना उड के जाए, एदा ही रस खाए। जे उड के बाहर गया, उड़े ता बेगुल बेगुले ताके चोग घने, तो फाई फस जाएगा ते अवगुणा नाल भर जाएगा। बाहर मन औगण करन जांदा है, साडे विचार बाहर मुखी जेडे होने औगण नाल हुंदे, इस करके अवगुणी भरपूर बन जांदा, ते उत्थे फिर इहदे फंग भी टुट जांदे, वापस आउण जोगा रहिंदा नहीं, जब तक इनू गुर प्रसाद नहीं मिलता तां तक नहीं उठे। तरवरी काया पंख मन, तरवरी पंखी पंच, चुगे रस एक है ताको फास न रंच, उड़े तां बेगुल बेगुले ताके चोग घणी, फाही पड़ी ते अवगुणे भीड़ बनी। इस करके जेड़ा मन बाहर जांदा है, जेड़ा अंतर गति होके जपदा नहीं है, अभ्यास वेले भी उहदा मन बाहर ही रहिंदा है, उह अवगुणां च भरिया पिया हले, ओनू विधि नहीं आई हले। इस करके असि इसे बरीक विषय नू लई आ रहे हां भी अभ्यास वेले जिन्ना मन नू डक डक के मन दे विचारां नू अंदर रख के अंतरगति नाम जपना है ओ ज्यादा लाहेदार है, बाकी च मेहनत ज्यादा ते फल घट। लेकिन जेड़ा जो जुगती पानी दा शरीर है ओदे साबना मन दे ख्यालात मन दियां लहरां मन दे विचार मन दे फुरने बंद करने, ओदे नाल मेहनत थोड़ी फायदा ज्यादा। तो इस करके असी अगला ज्ञान महले नौवे दा पन्ना 632 ते बॉटम ते चकदे हां। 632 बॉटम ए ओ महला है नौवा जिन्ने पिछले अठा महल्या दा ज्ञान डाइजेस्ट कीता सी, इहदे कोल सारियां पोथियां सी महले नौवे कोल, पहले महले तो लैके सारिया दा ज्ञान, और इन्हें जो डाइजेस्ट कीता सी ऑब्जर्व कीता सी अपने थोड़े जे गीत लिखे पर बहुत डूंगे, वो सब तो आरा चीज इस लिखते है भाई माई
मन मेरो बसे नहीं, माई मन मेरो बसे निस्पासर देखियन को तावत
रहो दी तो कह
ਮਾਈ ਲਫਜ਼ ਆ ਗਿਆ ਹੈ। ਜਿੱਥੇ ਬਹੁਤ ਮੁਸ਼ਕਿਲ ਕੰਮ ਆ ਜਾਏ ਉੱਥੇ ਰਹਾਉ ਦੀ ਤੁਕ ਚ ਮਾਈ ਲਿਖਿਆ ਹੋਊਗਾ, ਕਿਤੇ ਬਹੁਰਾ ਲਿਖਿਆ, ਕਿਤੇ ਬਾਬਾ ਲਿਖਿਆ, ਕਿਤੇ ਭਾਈ ਨੇ ਲਿਖਿਆ। ਲੇਕਿਨ ਇੱਕ ਸਰਟੀਫਾਈ ਚੀਜ਼ ਹੁੰਦੀ ਹੈ ਸਾਰੀ ਬਾਣੀ ਚ, ਜਿੱਥੇ ਮਾਈ ਲਫਜ਼ ਆ ਜਾਏ ਉਹ ਬੜਾ ਮੁਸ਼ਕਿਲ ਕੰਮ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁਖੇ ਖਾਏ ਚੱਲੀਏ ਦੁੱਖ ਸੋ, ਕਿਉਂ ਵਿਸਰੇ ਮੇਰੀ ਮਾਏ। ਤੋ ਔਖੇ ਵੇਲੇ ਮਾਂ ਯਾਦ ਆਉਂਦੀ ਹੈ, ਇੱਕ ਪੋਇਟਰੀ ਦੀ ਬੰਤ ਹੈ। ਜਿੱਥੇ ਮਾਂ ਆਏ, ਮਾਈ ਆ ਜਾਏ, ਸਮਝ ਲਓ ਬੜਾ ਮੁਸ਼ਕਿਲ ਕੰਮ ਹੈ। ਜਿੱਥੇ ਬਾਬਾ ਆ ਜਾਏ ਉਹ ਬੜੇ ਬ੍ਰਹਮ ਬੇਤਿਆਂ ਲਈ ਉਹ ਸ਼ਬਦ, ਆਮ ਬੰਦਿਆਂ ਲਈ ਸ਼ਬਦ ਨਹੀਂ ਹੈ, ਬਹੁਤ ਡੂੰਘਾ ਸ਼ਬਦ ਹੋਊਗਾ ਬਾਬਾ। ਇਸ ਕਰਕੇ ਅਸੀਂ ਨਾਲ ਨਾਲ ਕੱਢੀ ਆ ਰਹੇ ਹਾਂ ਤਾਂ ਕਿ ਸਾਨੂੰ ਗਿਆਨ ਦੀ ਸੋਝੀ ਹੋਏ ਥੋੜੀ ਜੀ। ਤੋ ਮਾਈ ਜਿੱਥੇ ਆਏਗਾ ਤੋ ਇਹੋ ਜਿਹਾ ਮੁਸ਼ਕਿਲ ਕੰਮ ਹੋਏਗਾ। ਕਿਹੜਾ? ਨਿਸ ਬਾਸਰ ਬਿਖਿਆਨ ਕੋ ਤਾਵਤ ਕਿਹੇ ਬਿੱਦੇ ਰੋ ਤੂੰ ਤਾਰੇ ਮਾਈ ਮਨ ਮੇਰੋ ਹੱਸੇ ਨਾ। ਭਾਵੇਂ ਤੂੰ ਲੱਖਾਂ ਵੇਦ ਪੁਰਾਣ ਸਿਮਰਤ ਗਿਆਨ ਸੁਣੀ ਚੱਲ,
ਵੇਦ ਪੁਰਾਣ ਸਿਮਰਤ ਕੇ ਮਤ ਸੁਨੇ ਨਿਮਖ ਨਹੀਏ ਬਸਾਵੇ, ਪਰ ਧਨ ਪਰ ਦਾਰਾ ਸਿਉ ਰਚਿਆ ਦੇਥਾ ਜਨਮ ਮਨ ਮੇਰੋ ਵਸੇ ਨਹੀਂ। ਮਦੀ ਮਾਇਆ ਕੈ ਭੈ ਹੋ ਬਾਵਰੋ ਸੂਜਤ ਨਹਿ ਕੱਛ ਗਿਆਨ।
ਉਹ ਸਭ ਤੋਂ ਵੱਡਾ ਗਿਆਨ ਕੀ ਹੈ?
ਘੱਟ ਹੀ ਪੀਤਰੇ ਭਾਈ, ਘੱਟ ਹੀ ਪੀਤਰੇ ਵਾਸਤੇ ਨਿਰੰਜਨ ਤਾਂ ਕੋ ਮਰਮ ਨਾ ਜਾਣਾ।
ਅੰਦਰ ਹੀ ਮਾਇਆ ਤੂੰ ਰਹਿਤ ਜਿਹੜਾ ਨਿਰੰਜਨ ਹੈ, ਇਹ ਮਾਇਆ ਚ ਪਾਉਂਦਾ ਫਿਰਦਾ। ਜਿਹੜਾ ਅੰਦਰ ਮਾਇਆ ਤੂੰ ਰਹਿਤ ਰੱਬ ਹੈ ਉਹਨੂੰ ਇਹ ਫੜ ਨੀ ਸਕਿਆ। ਪੀਤਰ ਵਸਤ ਨਿਰੰਜਨ ਤਾਂ ਕੋ ਮਰ, ਭੇਦ ਹੀ ਨੀ ਪਤਾ ਲੱਗਾ ਵੀ ਉਹ ਅੰਦਰ ਹੀ ਹੈ। ਬਾਗੇ ਹੁਣ ਐਸੀ ਤੁਕ ਹੈ ਜਿਹਦਾ ਭੁਲੇਖਾ ਇਹ ਸੰਤ ਡਮੀਏ ਸਾਧ ਸਾਰਾ ਦਿੰਦੇ। ਦੇਖੋ ਜੀ ਮਹਾਰਾਜ ਨੇ ਲਿਖਿਆ,
ਜਬ ਹੀ ਸਰ ਨੇ ਸਾਧ ਕੀਆ।
ਤੇ ਸਾਨੂੰ ਕਿਸੇ ਸਾਧ ਦੀ ਸਰ ਜਾਣਾ ਚਾਹੀਦਾ।
ਜਬ ਹੀ ਸਰ ਨੇ ਸਾਧ ਕੀਆ,
ਉਸ ਸਾਧ ਦੇ ਲਾਗੇ ਜਾਣਨਾ
ਦੁਰਮਤੇ ਸਗਲ ਬਿਨਾਸੀ, ਤਬ ਨਾਨਕ ਚੇਤਿਓ ਚਿੰਤਾ ਮਨੇ ਕਾਟੀ ਜਮਤੀ ਫਾਸੀ।
ਇਸ ਵੇਲੇ ਸਿੱਖੀ ਚ ਸਭ ਤੋਂ ਵੱਡਾ ਝਗੜਾ ਸਾਧ ਦਾ ਹੀ ਹੈ। ਮਹੱਲਾ ਪਹਿਲਾ ਐਸਾ ਕੁਹਾੜਾ ਫੇਰਦਾ ਏ ਸਾਧ ਲਫ਼ਜ਼ ਦੇ ਉੱਤੇ, ਬੰਦਾ ਇਨਸਾਨ ਦੇਖ ਕੇ ਦੰਗ ਰਹਿ ਜਾਂਦਾ ਵੀ ਮਹੱਲੀ ਪਹਿਲੀ ਨੇ ਜਦ ਇਹ ਸਾਫ਼ ਹੀ ਲਿਖ ਦਿੱਤਾ ਹੈ ਵੀ ਸਾਧ ਸਤਿਗੁਰ ਹੈ, ਉਹ ਮੈਂ ਵੀ ਨਹੀਂ ਹਾਂ ਸਤਿਗੁਰ। ਉਹਨਾਂ ਦੇ ਸਾਧ ਸਤਿਗੁਰ ਹੈ, ਸਤਿਗੁਰ ਨੂੰ ਹੀ ਸਾਧ ਕਿਹਾ ਹੈ। ਉਹ ਕਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਬਿਨ ਨਾਵੇ ਕਿਹਾ ਜੀਵਨਾ ਰਹਾਉ ਦੀ ਤੁਕ ਹੈ ਮਹੱਲੇ ਪਹਿਲੇ ਦੀ, ਔਰ ਸਾਡੇ ਲਈ ਸਦਾ ਲਈ ਮੀਲ ਪੱਥਰ ਗੱਡ ਦਿੱਤਾ। ਔਰ ਇਹ ਡੈਫੀਨੇਸ਼ਨ ਦੇਣ ਲਈ ਵੀ ਜਿਹੜਾ ਸਾਧ ਹੈ ਇਹ ਬਾਹਰਲਾ ਦੇਹ ਨਹੀਂ ਹੈ ਕਿਸੇ ਨੂੰ, ਜਿਸ ਤਰ੍ਹਾਂ ਪ੍ਰੋਫੈਸਰ ਤੇਜਾ ਸਿਨਹਾ ਔਰ ਬਾਬੇ ਅਤਰ ਸਿੰਘ ਨੂੰ ਸਾਧ ਬਣਾਤਾ, ਸਾਧ ਕੀ ਮਹਿਮਾ ਵੇਦ ਨਾ ਜਾਣਾ, ਇਹ 100% ਰੋਂਗ ਹੈ ਸਾਰੀ ਚੀਜ਼। ਸਾਧ ਕੌਣ ਹੈ ਜੋ ਮਹੱਲਾ ਪਹਿਲਾ ਕਹਿੰਦਾ? ਮਹੱਲਾ ਪਹਿੰਦਾ ਕਹਿੰਦਾ ਸਤਿਗੁਰ ਸਾਧ ਨਾ ਸੇਵਿਓ। ਹੁਣ ਮਹੱਲੇ ਪਹਿਲੇ ਨੇ ਕਿਹੜਾ ਸਾਧ ਸੇਵਿਆ? ਸਤਿਗੁਰ ਸਾਧ ਹੈ, ਔਰ ਸਤਿਗੁਰ ਆਪ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ
ਨਾ ਆਵੇ ਨਾ ਜਾਏ, ਉਹ ਅਬਨਫਸੀ ਪੁਰਖ ਹੈ, ਉਹਨੂੰ ਸੇਵਿਆ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਫਸੀ ਪੁਰਖ ਹੈ।
ਬਾਣੀ ਜਿੱਥੇ ਇੱਕ ਵਾਰੀ ਕੋਈ ਇਕੁਏਸ਼ਨ ਦੇ ਗਈ
ਕੀ ਮਜਾਲ ਹੈ ਜੇ ਕਿਸੇ ਮਹੱਲੇ ਨਾਲ ਇਕੁਏਸ਼ਨ ਗਲਤ ਕੀਤੀ ਹੋਵੇ। ਮਹੱਲੇ ਪਹਿਲੇ ਤੋਂ ਸਾਰਾ ਗਿਆਨ ਚੱਲਦਾ ਹੈ ਵੀ ਸਤਿਗੁਰ ਸਾਧ ਨਾ ਸੇਵਿਓ ਹਰ ਭਗਤੇ ਨਾ ਭਾਈ, ਤੇ ਸੇਵਣਾ ਵੀ ਕਿੱਦਾਂ ਉਸਦਾ ਭਗਤੀ ਕਰਕੇ। ਬਹੁਤ ਡੂੰਘਾ ਗਿਆਨ ਹੈ, ਉਹ ਚ ਹੱਦੀ ਵੈਣ ਨੇ ਬਾਬੇ ਨਾਨਕ ਦੇ।
ਤੋ ਸ਼ਬਦ ਚ ਲਿਖਦੇ ਰਹੋ ਦੀ ਤੁਕ ਚ
ਸਤਿਗੁਰ, ਇਹਦੀ ਸਦਾ ਹੋਂਦ ਹੈ, ਸਤਿਗੁਰ ਸਾਧ ਨਾ ਸੇਵਿਓ, ਕਿਉਂਕਿ ਸਾਧ ਸੇਵਣ ਦਾ ਬੜਾ ਰੌਲਾ, ਸਾਧਾਂ ਦੀ ਸੇਵਾ ਕਰੋ ਜੀ। ਬਾਬਾ ਨਾਨਕ ਕਹਿੰਦਾ ਉਹ ਸਾਧ ਦੀ ਸੇਵਾ ਕਰ, ਕਾਹਦੇ ਨਾਲ ਭਗਤੀ ਕਰਕੇ। ਸਤਿਗੁਰ ਸਾਧ ਨਾ ਸੇਵਿਓ ਹਰ ਭਗਤੇ ਨਾ ਭਾਈ, ਕਿਉਂਕਿ ਪਹਿਲਾਂ ਸਾਧ ਦੇਹ ਚ ਹੁੰਦੇ ਸੀ, ਬਾਬੇ ਨਾਨਕ ਨੇ ਦੇਹ ਉਡਾਈ ਜਦੋਂ ਆਣ ਕੇ ਆਪਣੇ ਗਿਆਨ ਚ, ਉਹਨਾਂ ਨਾਲ ਸਤਿਗੁਰ ਤੇ ਸਾਧ ਦੀ ਦੇਹ ਉਡਾ ਤੀ ਵੀ ਉਹਦੀ ਸੇਵਾ ਵੀ ਸ਼ਬਦ ਨਾਲ ਹੋ ਸਕਦੀ ਹੈ, ਕੋਈ ਦੇਹ ਦੀ ਸੇਵਾ ਨਹੀਂ ਹੈ। ਸਤਿਗੁਰ ਸਾਧ ਨਾ ਸੇਵਿਓ ਹਰ ਭਗਤੇ ਨਾ ਭਾਈ, ਤੇ ਪਹਿਲੀ ਤੂੰ ਕਹਿ ਬਿਨ ਨਾਵੇਂ ਕਿਆ ਜੀਵਣਾ, ਫਿੱਟ ਤਰੇਗੀ ਚਦਰਾਏ। ਕਹਿੰਦੇ ਸੌ ਵਾਰੀ ਫਿਟੇ ਮੂੰਹ, ਇੱਕ ਵਾਰੀ ਫਿੱਟ ਫਿਟਕ ਵੀ ਪਾ ਗਏ ਨਾਲ, ਸੌ ਵਾਰੀ ਫਿਟੇ ਮੂੰਹ ਦਾ ਇੱਕ ਬਣਦੀ ਹੈ, ਬਿਨ ਸਤਿਗੁਰ ਸਾਹਿਬ ਨਾਵੇਂ ਕਹਿ ਫਿੱਟ ਤ੍ਰਿਗ ਤ੍ਰਿਗ, ਸੌ ਵਾਰੀ ਫਿੱਟੇ ਮੂੰਹ ਕਹਿ ਦੋ ਤੇ ਇੱਕ ਤ੍ਰਿਗ ਬਣਦੀ। ਇਸ ਕਰਕੇ ਬਾਬਾ ਨਾਨਕ ਐਡਾ ਲਫ਼ਜ਼ ਸਖ਼ਤ ਵਰਤ ਰਿਹਾ ਹੈ, ਬਿਨ ਨਾਵੇਂ ਕਿਆ ਜੀਵਣਾ ਫਿੱਟ ਤ੍ਰਿਗ ਚਤਰਾਈ, ਕਿਉਂ ਤੂੰ ਸਤਿਗੁਰ ਸਾਧ। ਹੁਣ ਮਹੱਲੇ ਪਹਿਲੀ ਦੀ ਬਾਣੀ ਹੈ, ਸਤਿਗੁਰ ਸਾਧ ਨਾ ਸੇਵਿਓ ਕਿੱਦਾਂ ਹਰ ਭਗਤੇ ਨਾ ਭਾਈ, ਤੈਨੂੰ ਭਗਤੀ ਭਾਉਂਦੀ ਨੀ ਰੱਬ ਦੀ। ਇਸ ਕਰਕੇ ਸਤਿਗੁਰ ਸਾਧ ਇਹ ਉਹ ਮਹੱਲੇ ਨੌਵੇਂ ਦਾ ਉਹੀ ਡਾਇਜੈਸਟਡ ਗਿਆਨ ਹੈ ਜਿਹੜਾ ਕਿ ਪਹਿਲੇ ਮਹੱਲੇ ਦਾ ਦਿੱਤਾ, ਉਹ ਉਸ ਦੀ ਸਰਨ ਪੈ ਰਹੇ ਨੇ।
ਜਬ ਇਹ ਸਰ ਨੇ ਸਾਧ ਕੀਆ,
ਉਹਦੀ ਸਰਨ ਆਉਣਾ ਹੀ ਨਾਮ ਜਪਣਾ ਹੈ। ਗੁਰ ਗੁਰ ਕਰਤ ਸਰਨ ਜੇ ਆਵੈ, ਪ੍ਰਭ ਆਏ ਮੇਲੇ ਖਿੰਨ ਢੀਲ ਨਾ ਪਈ ਆ। ਸਾਡੀ ਸਰਨ ਪੈਣਾ ਵੀ ਨਾਮ ਜਪਣਾ ਹੀ ਹੈ। ਕਰੂੰ ਬੇਨੰਤੀ ਸਤਿਗੁਰ ਅਪੜੀ, ਕਰ ਕਿਰਪਾ ਰਾਖੋ ਸਰਨਾਈ, ਮੋਕੋ ਦੇਹੋ ਹਰੇ ਹਰ ਜਫਨੀ। ਕਰ ਕਿਰਪਾ ਰੱਖ ਆਪਣੀ ਸਰਨ ਚ ਲੈ, ਮੈਨੂੰ ਲੈ, ਔਰ ਇਹ ਸਰਨ ਚ ਜਾਣਾ ਕੀ ਹੈ, ਨਾਮ ਜਪੀ ਜਾਣਾ, ਕਿਉਂਕਿ ਉਹ ਸਪਿਰਚੁਅਲ ਚੀਜ਼ ਹੈ, ਉਹ ਬਾਹਰਲੀ ਸਰਨ ਨਹੀਂ ਹੈ। ਇਹੋ ਇੱਥੇ ਹੈ, ਜਬ ਹੀ ਸਰਨੇ ਸਾਧ ਕੀ ਆਇਓ, ਉਹ ਸਾਧ ਸਤਿਗੁਰ ਹੈ, ਤੇ ਉਹਦੀ ਡਿਫਾਈਨ ਕਰ ਦਿੱਤਾ ਮਹੱਲੇ ਪੰਜਵੇਂ ਨਾਲ, ਕਰੂੰ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰੱਖੋ ਸਰਨਾਈ, ਮੋਕੋ ਦੇਹੋ। ਮਹੱਲੇ ਪੰਜਵੇਂ ਅਰਗਾ ਐਡਾ ਗਿਆਨਵਾਨਾ ਲਿਖਣ ਵਾਲਾ ਸ਼ਬਦ, ਉਹ ਕਹਿੰਦਾ ਮੈਨੂੰ ਇੱਕ ਚੀਜ਼ ਹੀ ਦੇ ਦੇ ਬਸ, ਮੋਕੋ ਦੇਹੋ ਹਰੇ ਹਰ ਜਪਣੀ ਰਹੋ।
ਮਹੱਲਾ ਪੰਜਵਾਂ ਸਿਰਫ ਜਪਣੀ ਮੰਗ ਰਿਹਾ ਹੈ, ਨਾ ਕਿ ਸੁਖਮਨੀ ਸਾਹਿਬ ਦੇ ਪਾਠ ਮੰਗ ਰਿਹਾ।
ਸਿੱਖੀ ਨੂੰ ਦੇਖਣਾ ਪੈਣਾ ਹੈ, ਸਾਨੂੰ ਸਿੱਖੀ ਨੂੰ ਕਿੱਧਰ ਰੁਝਾਇਆ ਜਾ ਰਿਹਾ ਪਾਠਾਂ ਚ, ਜਦਕਿ ਗੁਰੂ ਪਦਵੀਆਂ ਮਹੱਲੇ ਮੰਗ ਰਹੇ ਨੇ ਮੋਕੋ ਦੇਹੋ ਹਰੇ ਹਰ ਜਪਨੀ।
ਤੋ ਸਰਨ ਸਾਧ ਦੀ ਸਤਿਗੁਰ ਦੀ ਸਰਨ ਹੈ।
ਜਪ ਹੀ ਸਰਨੇ ਸਾਧ ਕੀਆ,
ਅੱਜ ਇੰਨੇ ਸਰਨ ਜਾਂਦੇ ਸਾਧਾਂ ਦੀ, ਇਹਨਾਂ ਦੀ ਦੁਰਮਤ ਨਿਕਲ ਗਈ, ਕਿਸੇ ਦੇ ਜਮ ਹਟ ਜਾਣਗੇ।
ਜਪ ਹੀ ਸਰਨੇ ਸਾਧ ਕੀਆ, ਦੁਰਮਤ ਸਗਲ ਬਿਨਾਸੀ।
ਉਸ ਵੇਲੇ ਦਰਮਤ ਸਗਲ ਮਨਾਸੀ ਹੋਣ ਤੋਂ ਬਾਅਦ ਅੰਦਰ ਮਨ ਚਿੱਤ ਚ ਆ ਜਾਂਦਾ ਹੈ ਰੱਬ।
ਰੱਬ ਨਾਨਕ ਚੇਤਿਓ ਚਿੰਤਾ ਮਨ,
ਚੇਤਿਓ ਦਾ ਬੜਾ ਫਰਕ ਹੈ। ਕਈ ਕਹਿ ਜਾਂਦੀ ਮੈਂ ਮਨ ਯਾਦ ਕਰ ਲਿਆ, ਇਹ ਚੇਤਣਾ ਨਹੀਂ, ਇਹ ਹੈ ਚਿੱਤ ਚ ਵਸਣਾ।
ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਖ ਵੀ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਅਸਰਾਓ,
ਚਿੱਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤੱਤੀ ਵਾ। ਇੰਨੀ ਮਿਹਨਤ ਕਰੇ ਕਿ ਉਹ ਮਨ
ਸ਼ਬਦ ਚਿੱਤ ਚ ਆ ਜਾਏ। ਇਸ ਕਰਕੇ ਜਿੱਥੇ ਚਿੱਤ ਦਾ ਲਫ਼ਜ਼ ਆ ਜਾਏ, ਮਤ ਸਮਝੋ ਜੀ ਹਾਂ ਜੀ ਥੋੜੀ ਜੀ ਗੱਲ ਨਾਲ ਤੁਹਾਨੂੰ ਆ ਸਾਰੀਆਂ ਚੀਜ਼ਾਂ ਮਿਲ ਜਾਣੀਆਂ, ਬਿਲਕੁਲ ਗਲਤ ਹੈ। ਚਿੱਤ ਚ ਆਉਣਾ ਹੈ ਹੀ ਹੈ, ਮਨ ਦਾ ਟਿਕ ਜਾਣਾ ਔਰ ਅੰਦਰ ਵਸ ਜਾਣਾ, ਕਿਉਂਕਿ ਉਹਦੀ ਰਹਾਉ ਦੀ ਤੁਕ ਬੜੀ ਅਜੀਬ ਹੈ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਚਿੱਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤਾਤੀ ਵਾਓ, ਸਾਹਿਬ ਨਿਤਾਣਿਆਂ ਕਾ ਤਾਣ ਰਹਾਉ। ਛੋਟਾ ਜਿਹਾ ਇੱਕ ਸਾਹਿਬ ਨਿਤਾਣਿਆਂ ਕਾ ਤਾਣ, ਆਏ ਨਾ ਜਾਈ ਥਿਰ ਸਦਾ। ਜਦੋਂ ਮਨ ਥਿਰ ਹੋ ਜਾਂਦਾ, ਆਉਂਦਾ ਜਾਂਦਾ ਨਹੀਂ ਹੈ, ਤੋ ਕਾਹਦੇ ਨਾ ਹੁੰਦਾ, ਗੁਰ ਸ਼ਬਦੀ ਸੱਚ ਜਾਣ ਰਹਾਉ ਹੈ। ਇਸ ਕਰਕੇ ਸਾਰੀ
ਆ ਤੇ ਸਾਰੇ ਸ਼ਬਦ ਗਾਈ ਜਾਂਦੇ ਆ, ਜਾ ਕੋ ਮੁਸ਼ਕਿਲ ਆਤਮਾ ਢੋਈ ਰਹਾਓ ਦੀ ਤਾਂ ਕੋਈ ਸਮਝਾਉਂਦਾ ਹੀ ਨੀ।
ਸਾਰਾ ਤੱਤ ਵਸਤੂ ਦਾ ਰਹਾਓ ਚ ਹੈ ਕਿ ਜਿਨ ਚਕਰ ਮਨ ਆਉਂਦਾ ਜਾਂਦਾ ਰਹਿੰਦਾ ਹੈ ਤੇਰੇ ਚਿੱਤ ਚ ਨੀ ਉਹਨੇ ਵਸਣਾ, ਔਰ ਜਿਨ ਚਕਰ ਤੂੰ ਨਿਤਾਣਾ ਹੋ ਕੇ ਨੀ ਉਹਦੇ ਅੱਗੇ ਪੈਂਦਾ ਉਨ ਚਕਰ ਉਹਨੇ ਤੁਹਾਨੂੰ ਬਹੁੜਨਾ ਨੀ। ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ, ਫਿਰ ਸਦਾ ਖੁਰ ਸਬਦੀ ਸੱਚ ਜਾਣ, ਉਸ ਸੱਚ ਨੂੰ ਰੱਬ ਨੂੰ ਗੁਰ ਸ਼ਬਦ ਦੇ ਨਾਲ ਲੱਭਿਆ ਜਾ ਸਕਦਾ। ਫੇਰ ਆਈ ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੇ ਰੋਗ ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰ ਕਦੇ ਸੋਗ, ਗੌਣ ਕਰੇ ਚੌ ਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ। ਇਹ ਉਹ ਚਿੱਤ ਹੈ ਤਬ ਨਾਨਕ ਚਿੰਤਾ ਮਨੇ, ਜਦੋਂ ਚਿੱਤ ਚ ਆ ਜਾਂਦਾ ਉਦੋਂ ਕੀ ਹੁੰਦਾ, ਕਾਟੀ ਜਮ ਕੀ ਫਸ। ਏਦਾਂ ਮਹੱਲੇ ਨੌਵੇਂ ਦੇ ਗੀਤ ਬਹੁਤ ਡੂੰਘੇ ਪਰ ਸਿੱਧੇ ਹੋਣਗੇ। ਮਾਈ ਮਨ ਮੇਰੋ ਹਸਨਾਏ, ਨਿਸ ਬਾਸਰ ਦੇਖਿਆਨ ਕੋ ਤਾਵਤ ਕਿਹ ਬਿੱਦੇ ਰੋ। ਸੋ ਮਨ ਨੂੰ ਕੋੜੇ ਨਾ ਹੰਸ ਨਾ ਕੰਧ ਛੀਜੇ, ਮਨ ਨੂੰ ਬਾਹਰ ਜਾਣੋ ਰੋਕਣਾ ਹੀ ਸਾਰੀ ਖੇਡ ਹੈ। ਅਗਲਾ ਸ਼ਬਦ ਅਸੀਂ ਇਸੇ ਲੜੀ ਦਾ ਪੰਨਾ 222 ਤੇ ਟੋਪ ਤੇ ਚੱਕਦੇ ਹਾਂ। ਮਹੱਲੇ ਪਹਿਲੇ ਦਾ ਗਿਆਨ ਚੱਕਦੇ ਹਾਂ, ਪੰਨਾ 222 ਟੋਪ ਗੌੜੀ।